साथ संगत हुण तक तुसी हरी जस दा अशुभ विचारां दा लाभ उठा चुके हो। जितना थोड़ा जा समा हुण बाकी है, साढ़े चार बजे तक इसनूं भी रसना द्वारा शब्द विच बोल के सफला करन दी खेचल करो। सारे ही शब्द विच बोलिया करो, पहले दास बोलिया करो, फिर सारे भाई तीसरे पासे सब बीबियां गज गज के बोलो, ताकि रसना सफली और पवित्र होवे। नाम लै तो गोविंद का सूची पई रसना, जिस जबान दे नाल दिन रात इंसान निंदिया चुगली झूठ मूठ किच पिच बोलदा है, उसना हरी जस करके शुद्ध ते पवित्र भी करना चाहिए। पहले शब्द विच दास बोलिया करो, फिर सारे भाई तीसरे पासे सब बीबियां गज बज के बोलिया करो। करीबी लाला गोला मेरा नाम सुभागा जी, करीबी लाला गोला मेरा नाम सुभागा जी,
करो तेरी राया। Thank you.
ਘਰਾਂ ਤੋਂ ਨੇੜਿਓਂ ਦੂਰੋਂ ਦੁਨਿਆਵੀ ਕਮਾਂ ਨੂੰ ਛੱਡ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਪਹੁੰਚੇ ਹੋ, ਆ ਰਹੇ ਹੋ, ਸਮੇਂ ਨੂੰ ਪੂਰਾ ਪੂਰਾ ਸਫਲਾ ਕਦੇ ਹੀ ਕੀਤਾ ਜਾ ਸਕਦਾ ਹੈ ਜੇਕਰ ਤਿੰਨ ਸੁਨਹਿਰੀ ਅਸੂਲ ਜੋ ਸਤਸੰਗੀ ਪੁਰਸ਼ ਵਾਸਤੇ ਲਾਜ਼ਮੀ ਹਨ ਉਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਹ ਹਨ ਸ਼ਰਧਾ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ। ਸ਼ਰਧਾ, ਵਿਸ਼ਵਾਸ, ਯਕੀਨ, ਭਰੋਸਾ, ਫੇਥ, ਨੇਚਰ। ਪਹਿਲੇ ਗੁਰੂ ਬਚਨਾਂ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ, ਪਹਿਲੀ ਗੱਲ। ਦੂਜੀ ਗੱਲ ਹੈ ਨਿਰਮਾਣਤਾ। ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ, ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ, ਵਿਦਿਆ ਮਦ ਆਦਿ ਕਿਸੇ ਕਿਸਮ ਦਾ ਵੀ ਚਿੱਤ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ, ਇਹਨੂੰ ਘੜ ਦੇਣਾ ਚਾਹੀਦਾ। ਜਿਸ ਕੀ ਤਸਕੀ ਕਰ ਜਾਣ ਆਪਣਾ ਲਾਹੇ ਗਵਾਉਣ। ਤੀਜੀ ਗੱਲ ਚਿੱਤ ਦੀ ਇਕਾਗਰਤਾ, ਮਨ ਦਾ ਟਕਾ ਹਰੀ ਜਸ ਵਿੱਚ ਔਰ ਵਿਚਾਰ ਵਿੱਚ ਹੋਣਾ। ਇਹਦੇ ਵਾਸਤੇ ਰਸਨਾ ਦੁਆਰਾ ਸ਼ਬਦ ਵਿੱਚ ਬੋਲੀ ਜਾਓ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਦਮਨਾ ਇੱਧਰ ਉੱਧਰ ਨਾ ਜਾਣ ਦਿੱਤਾ ਜਾਏ, ਬੁੱਧ ਨਾਲ ਵਿਚਾਰ ਕਰੀ ਜਾਵੇ। ਅਗਰ ਐਸਾ ਹੋਏਗਾ ਮਨ ਇਕਾਗਰਤਾ ਦੇ ਘਰ ਵਿੱਚ ਆ ਕੇ ਸੁੱਖ ਔਰ ਸ਼ਾਂਤੀ ਦੇ ਲਾਭ ਤੋਂ ਖਾਲੀ ਨਹੀਂ ਰਹਿ ਸਕਦੇ। ਅਗਰ ਇਹਨਾਂ ਤਿੰਨਾਂ ਗੱਲਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਏਗਾ ਤੇ ਨਾ ਹੀ ਹਰੀ ਜਸ ਦਾ ਆਨੰਦ ਆ ਸਕੇ, ਤੇ ਨਾ ਹੀ ਜੋ ਗੁਰੂ ਬਾਬਾ ਜੀ ਦੀ ਸਿੱਖਿਆ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾਉਣ ਵਾਲੀ ਹੈ ਉਹਦਾ ਪੂਰਾ ਪੂਰਾ ਸਮਝ ਆ ਸਕੇ। ਇਸ ਵਾਸਤੇ ਹੀ ਵਾਰ ਵਾਰ ਸਾਨੂੰ ਤਾਕੀਦ ਕੀਤੀ ਜਾਂਦੀ ਹੈ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਮਨ ਨੂੰ ਇਕਾਗਰ ਕਰਕੇ ਹਰੀ ਦਾ ਜਸ ਕਰੋ, ਸੁਣੋ, और गुरु बाबा जी की शिक्षा ध्यान दे के सुनो। दुनिया दे विच हर इंसान सुख चाहता, दुख कोई भी नहीं चाहता, बल्कि पशु पंछी भी सुख चाहते, वो भी दुख नहीं चाहते। पर एक करतब जी करता है जिदा फल दुख हो। जेकर सुख वाले करतब करे इन सुख मिले, दुख वाले करतब करता है दुख मिलेगा। वो कि दुनिया विच दो गल्लां हन, वैसे तो सारी दुनिया मतजात दो गल्लां विच रची हुई है, आपस विच द्वंद पद विच रची हुई है। जिथे सुख है दुख है, खुशी है गमी है, माण है अपमान है, इसी तरह सत्संग ते कुसंगत है। कुसंगत करन वाला पुरुष ओदे मन विच बुरे ख्याला, बुरे नेचे, बुरे सुभा, बुरिया आदतां पैदा होके शरीर की प्रवृत्ति बुराई विच हुंदी है, जिसका फल अवश्य दुख होना है। सत्संग करन करके ये ख्याल स्वच्छ साफ शुद्ध, विचारां उच्चियां और शरीर की प्रवृत्ति नेकी सेवा भक्ति विच हुंदी है, जिसका फल सुख मिलना है। तां ते सत्संग और कुसंग दो गल्लां हन, दोनों का फल अलहदा अलहदा है। एक साहब गुरु नानक जी किसी प्रेमी दे घर पहुंचे, वो पहले भी संतां की संगत करता हुंदा, ते एक सवाल हर महापुरख के पास करया करदा, महाराज संतां दे दर्शन संगत सेवा का की फल हुंदा। इसका जवाब यथा योग बहुत महापुरखां ने इसनूं दित्ता। यह सवाल उसने गुरु बाबा जी के चरणों विच भी रखिया, महाराज संतां दे दर्शनां दा संगत दा सेवा दा की फल होया करदा है। गुरु जी ने जाने इसनूं जवाब तां मिल चुका होया, पर अजे तक इसनूं संतुष्टता नहीं आई, तसली नहीं हुई है, ते किसी प्रैक्टिकल जवाब की लोड़ है। आप जी ने हुक्म किया प्रेमिया, शाम दे वक्त जो सूर छिपन वाला होवे, तुहाडे पिंड दे लेंदी वल जिहड़ा छप्पड़ है उसके किनारे पहुंची, इसका जवाब तेनों उत्थों मिलेगा। और शाम दे वक्त सूर दे छपा दा वेला सी, उस छप्पड़ दे किनारे पहुंचिया, चार सवेरे फिर रहा है, लेकिन आदमी कोई नहीं नजर आया, सिर्फ एक कामा दा जोड़ा बैठे, जिन्हां दे रंग काले, कामा दी खुराक बिष्टा गंदगी आदि हुंदी है, सुभाव भी क्रूर हुंदा है, किसी पशु आदि होर किसी दे जख्म ते ठुंग मार के आप खुश होना, उन्हों दुखी करना, इहो जिहे कामा दा जोड़ा। बड़ी देर तक फिरदा रहा, आदमी कोई ना मिलन करके वापस आ गया, गुरु बाबा जी के चरणों ते नमस्कार करके अर्ज कर दी, गरीब आदमी तो कोई मिला नहीं, पर एक काम का जोड़ा सी, जानवर सन, वो मैनू की दस दे, गुरु जी कहंदे कल फिर जाए। दूजे दिन फिर जाता है, फिर उत्थे एक बगलियां का जोड़ा देखे, रंग जिन्हां दे सफेद सन, पर खुराक डड्डा आपसी उन्होंने, तो यह जा देख के काफी देर उड़ीक के आदमी कोई ना मिलन करके फिर वापस आ गया, अर्ज कर दी, गरीब ना बगलियां का जोड़ा सी, आदमी कोई नहीं सी। फिर हुक्म होया कल फिर जाई, तीजे दिन फिर जाता उत्थे हंसा का जोड़ा, हंस दुध ते मोती खांदे हन, और उन्होंने ये भी शिफ्ट होंदी है, हंस की चुंज विच खटियाई हुंदी है, दुध ते पानी अगर मिला के उहदे अगे किसी बर्तन च रख दिता जावे, चुंज उहदे विच पाउंदा है, खट्टा होण करके उह फट जांदा है, दुध अड हो जांदा है, पानी अड हो जांदा, दुध दीआं फुटियां खा लैंदा, पानी छोड़ दिंदा। इहो हंसां दा जोड़ा देखिआ, ਉਹ ਵੀ ਜਾਨਵਰ ਸਨ, ਆ ਕੇ ਫਿਰ ਅਰਜ ਕਰਤੀ ਮਹਾਰਾਜ ਹੰਸਾਂ ਦਾ ਜੋੜਾ ਸੀ, ਪਰ ਪਹਿਲਿਆਂ ਨਾਲੋਂ ਚੰਗੇ ਸਨ। ਪਰ ਮੇਰੀ ਗੱਲ ਦਾ ਉਹ ਕੀ ਜਵਾਬ ਦੇ ਸਕਦੇ ਸਨ? ਗੁਰੂ ਜੀ ਨੇ ਕਿਹਾ ਕੱਲ ਫਿਰ ਜਾਏ। ਚੌਥੇ ਦਿਨ ਫਿਰ ਜਾਂਦਾ ਹੈ, ਫਿਰ ਕੀ ਦੇਖਦਾ? ਇੱਕ ਦੇਵਤਿਆਂ ਦੇ ਦਿਵਸ ਰੂਪ ਜੋੜਾ। ਉਹਨਾਂ ਨੂੰ ਪੁੱਛਣ ਲੱਗਾ, ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਕੀ ਫਲ? ਉਹ ਕਹਿਣ ਲੱਗੇ, ਅਸੀਂ ਨਾ ਤਾਂ ਕਦੇ ਸੰਤਾਂ ਦਾ ਦਰਸ਼ਨ ਕੀਤਾ ਹੈ, ਨਾ ਸੰਗਤ ਕੀਤੀ ਹੈ, ਨਾ ਹੀ ਉਹ ਕਦੇ ਸੇਵਾ ਕੀਤੀ ਹੈ, ਪਰ ਤੂੰ ਸੰਤਾਂ ਦਾ ਦਰਸ਼ਨ ਵੀ ਕਰਦਾ ਹੈ, ਸੰਗਤ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ। ਪਹਿਲੇ ਦਿਨ ਅਸੀਂ ਤੇਰੇ ਦਰਸ਼ਨ ਕੀਤੇ, ਅਸੀਂ ਕਾਂ ਸਾਂ ਬਗਲਿਆਂ ਵਿੱਚ ਚੇਂਜ ਹੋ ਗਏ, ਸਾਡੇ ਵਿੱਚ ਪਰਿਵਰਤਨ ਆਇਆ। ਫਿਰ ਬਗਲਿਆਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਅਸੀਂ ਹੰਸ ਹੋ ਗਏ। ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਹੁਣ ਅਸੀਂ ਦੇਵਤਾ ਬਣ ਗਏ। ਇੰਨਾ ਕਹਿੰਦੇ ਇੱਕ ਭਗਵਾਨ ਆਇਆ, ਉਸ ਵਿੱਚ ਬੈਠ ਕੇ ਕਹਿੰਦੇ, ਅਸੀਂ ਹੁਣ ਵੈਕੁੰਠਾਂ ਨੂੰ ਚੱਲੇ ਹਾਂ ਤੇਰੇ ਘਰ। ਰੱਬ ਆਇਆ ਉਹ ਤਾਂ ਪੁੱਛ ਲਈ, ਇੰਨੀ ਗੱਲ ਕਹਿ ਕੇ ਉਹ ਤਾਂ ਉਡਾਰੀ ਮਾਰ ਗਏ, ਪਰ ਇਹਦਾ ਸੰਸਾਰ ਅਜੇ ਤੱਕ ਵੀ ਦੂਰ ਨਹੀਂ ਹੋਇਆ। ਵੀ ਉਹ ਇਤਨੀ ਜਲਦੀ ਜਲਦੀ ਇਹ ਕੀ ਗੱਲ ਬਣੀ? ਅਸੀਂ ਘਰ ਆ ਕੇ ਅਰਜ਼ ਕੀਤੀ ਗੁਰੂ ਬਾਬਾ ਜੀ ਦੇ ਚਰਨਾਂ ਦੇ, ਮਹਾਰਾਜ ਅੱਜ ਇੱਕ ਦੇਵਤਿਆਂ ਦਾ ਦਿਵਸ ਰੂਪ ਜੋੜਾ। ਉਹਨਾਂ ਨੇ ਇਉਂ ਕਿਹਾ, ਅਸੀਂ ਕਦੇ ਸੰਤਾਂ ਦੇ ਦਰਸ਼ਨ ਨਹੀਂ ਕੀਤੇ, ਨਾ ਸੇਵਾ ਤੇ ਨਾ ਸੰਗਤ ਕੀਤੀ ਹੈ। ਤੂੰ ਕਹਿੰਦਾ ਤੇਰੇ ਦਰਸ਼ਨ ਕਰਕੇ ਅਸੀਂ ਕਾਵਾਂ ਤੋਂ ਬਗਲੇ, ਬਗਲਿਆਂ ਤੋਂ ਹਨ ਸੰਸਾਂ ਤੋਂ ਦੇਵਤਾ ਬਣ ਕੇ ਬੈਕੁੰਠਾਂ ਨੂੰ ਚੱਲੇ ਹਾਂ। ਮੈਨੂੰ ਨਹੀਂ ਸਮਝ ਪਈ ਇਹ ਕਿਤਨੀ ਜਲਦੀ, ਇਹ ਕਿਵੇਂ, ਕੀ ਗੱਲ? ਗੁਰੂ ਜੀ ਕਹਿਣਗੇ, ਪ੍ਰੇਮੀਆਂ ਦੱਸ ਤੇਰੇ ਸਵਾਲ ਦਾ ਜਵਾਬ ਹੈ। ਪਹਿਲੇ ਪਹਿਲ ਜਿਸ ਵਕਤ ਇਹ ਇਨਸਾਨ ਕੁਸੰਗ ਦੇ ਜ਼ੇਰੇ ਅਸਰ ਬੁਰਾਈਆਂ ਵਿੱਚ ਲੱਗਿਆ ਹੋਇਆ, ਬੁਰਾ ਲਿਟਰੇਚਰ ਆਦਿ ਪੜ੍ਹਨ ਵਾਲਾ, ਇਹਦੇ ਨੇਚੇ ਵੀ ਉੱਥੇ ਖਿਆਲਾਤ ਵੀ ਬੁਰੇ ਔਰ ਨਾਸ਼ਤ ਭਾਵਨਾ ਆਈ ਹੁੰਦੀ ਹੈ, ਖੁਦਗਰਜ਼ੀ ਇਹਦੇ ਚਿੱਤ ਵਿੱਚ ਬੈਠੀ ਹੁੰਦੀ ਹੈ, ਦੂਸਰਾ ਮਰੇ ਖਪੇ ਆਪ ਫਾਇਦਾ ਉਠਾਉਣਾ ਉਸ ਤੋਂ, ਇਹੋ ਜਿਹੇ ਕਈ ਸੁਭਾਵ ਜਦੋਂ ਹੁੰਦੇ ਹਨ, ਇਸਨੂੰ ਗੁਰਮੁਖਾਂ ਦਾ ਮਹਾਂਪੁਰਖਾਂ ਦਾ ਮਿਲਾਪ ਹੋਵੇ, ਇਹਦੇ ਜੀਵਨ ਵਿੱਚ ਚੇਂਜ ਆਉਣਾ ਸ਼ੁਰੂ ਹੁੰਦਾ, ਤਬਾਦਲਾ ਹੋਣਾ ਸ਼ੁਰੂ ਹੁੰਦਾ ਹੈ, ਹੌਲੀ ਹੌਲੀ ਕੋਈ ਸ਼ੁੱਧੀ ਹੁੰਦੀ ਹੈ, ਫਿਰ ਸੰਗਤ ਕਰਦਾ ਰਹਿੰਦਾ, ਫਿਰ ਉਦੋਂ ਵੀ ਜ਼ਿਆਦਾ ਸ਼ੁੱਧੀ ਹੁੰਦੀ ਹੈ, ਅੰਸਵਤ ਹੋ ਜਾਂਦਾ, ਤਤ ਮਿੱਥਿਆ ਦਾ ਵਿਵੇਚਨ ਕਰਨ ਵਾਲਾ ਹੋ ਜਾਂਦਾ। ਦੁਨੀਆਂ ਜਿਹੜੀ ਜਿਸਨੂੰ ਸੰਸਾਰ ਕਹਿੰਦੇ ਹਾਂ, ਇਹ ਇੱਕ ਪਰਮਾਤਮਾ, ਇੱਕ ਦੂਸਰੀ ਉਸਦੀ ਮਾਇਆ ਹੈ। ਪਰਮਾਤਮਾ ਦੇ ਲੱਛਣ ਸਚਿਤ ਆਨੰਦ, ਮਾਇਆ ਦੇ ਲੱਛਣ ਨਾਮ ਰੂਪ, ਇਹ ਮਿਲੇ ਜੁਲੇ ਹਨ ਜਿਵੇਂ ਪਾਣੀ ਤੇ ਦੁੱਧ ਮਿਲੇ ਹੁੰਦੇ ਹਨ। ਜਿਹੜਾ ਤਤ ਮਿੱਥਿਆ ਦਾ ਵਿਵੇਚਨ ਕਰਨ ਵਾਲਾ ਹੈ, ਇਹ ਦੋਨਾਂ ਨੂੰ ਅਲੈਦਾ ਕਰਕੇ ਉਸ ਵਿਵੇਕ ਦੇ ਬਲ ਕਰਕੇ ਆਪਣੀ ਸੁਰਤ ਜਿਹੜੀ, ਆਪਣਾ ਖਿਆਲ ਜਿਹੜਾ ਆਤਮਾ ਨਾਲ ਜੋੜ ਦਿੰਦਾ ਹੈ, ਮਾਇਆ ਤੋਂ ਉੱਚਾ ਕਰ ਦਿੰਦਾ, ਉਸਨੂੰ ਹੰਸਿਆ ਪਰਮ ਹੰਸ ਕਹਿੰਦੇ ਹਨ। ਇਉਂ ਕਰਦੇ ਕਰਦੇ ਇਹਦੇ ਵਿੱਚ ਦੈਵੀ ਗੁਣ, ਸਤਸੰਤੋਖ, ਦਇਆ, ਧਰਮ ਵਿਚਾਰ, ਸ਼ਾਂਤੀ, ਖਿਮਾ, ਧੀਰ, ਗਿਆਨ, ਭਗਤੀ ਆਦਿ ਘਟਦੇ ਹਨ। ਇਹ ਦੇਵਤਾ ਬਣਦਾ ਹੈ, ਇੱਥੇ ਸੁੱਖ ਸ਼ਾਂਤੀ ਦੀ ਜ਼ਿੰਦਗੀ ਬਸਰ ਕਰਦਾ ਹੈ। ਜਦੋਂ ਵਕਤੇ ਅਸੀਰ ਆਉਂਦਾ ਹੈ, ਇਹ ਬੈਕੁੰਠਾਂ ਨੂੰ ਚਲਾ ਜਾਂਦਾ ਹੈ, ਯਾਨੀ ਸ਼ੁਭ ਗਤੀ ਨੂੰ, ਭਗਤਾਂ ਵਾਲੀ ਗਤੀ ਨੂੰ ਪ੍ਰਾਪਤ ਹੁੰਦਾ ਹੈ। ਇਹ ਸੰਤਾਂ ਦੇ ਦਰਸ਼ਨ, ਸੰਗਤ, ਸੇਵਾ ਦਾ ਫਲ। ਇਸ ਦੀ ਬਾਬਤ ਹੀ ਗੁਰੂ ਜੀ, ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ ਹਨ। पर्वत पार परे खरचत्र विकीता, अंधले तिरपन सूर्य अग्र पेट पनीता, मैं साधु संघ की सुनो मेरे मीता। गुरु अर्जुन देव महाराज कहने, ऐ मेरे मित्र जनो, ऐ प्रेमियों, साधु संघ दी सत्संग दी महिमा अकथनी है। ए जीव जिस मकसद वास्ते मानव तन तार के दुनिया विच आया है, उसकी सफलता सत्संग द्वारा ही साधु संग द्वारा ही होंगी है। इस तो उल्ट इस दे जीवन का विनाश कुसंग द्वारा होंदा है। कुसंग द्वारा इसनु को विचार खोटे विचार मिलते हैं, खोटे विचार मिलन करके ਇਹਦੇ ਸਰੀਰ ਦੀ ਪ੍ਰਵਿਰਤੀ ਕੁਕਰਮਾਂ ਵਿੱਚ ਹੁੰਦੀ ਹੈ, ਬੁਰੇ ਕਰਮਾਂ ਵਿੱਚ ਹੁੰਦੀ ਹੈ। ਉਹਦਾ ਫਲ ਅੱਗੇ ਦੁੱਖਾਂ ਦੀ ਕੁਛ ਦੀ ਪ੍ਰਾਪਤੀ ਹੁੰਦੀ ਹੈ। ਸਵਯੰ ਕਰਕੇ ਕੁਸੰਗ ਦੁਆਰਾ ਇਸਦਾ ਵਿਨਾਸ਼ ਹੈ। ਇਨਸਾਨ ਜਿਹੀ ਜੀ ਸੰਗਤ ਕਰਦਾ ਵੈਸਾ ਹੀ ਬਣਦਾ। ਕਦੀ ਮਨ ਪੰਖੀ ਪਿਆ ਉੱਡ ਉੱਡਦਾ, ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲਦਾ। ਜਿਹੀ ਜੀ ਸੰਗਤ ਕਰਦਾ ਵੈਸਾ ਹੀ ਬਣ ਜਾਂਦਾ ਹੈ ਇਨਸਾਨ। ਆਪਣੇ ਵੱਲੋਂ ਕੁਛ ਵੀ ਇਸ ਨੂੰ ਜੋ ਫਿਰਣੇ ਸਿਖਾਏਗੀ, ਠੱਗਾਂ ਦੀ ਸੰਗਤ ਇਸ ਨੂੰ ਠੱਗੀ ਹੀ ਸਿਖਾਏਗੀ। ਪਰ ਇੱਕ ਸਤਸੰਗ ਹੀ ਹੈ ਜਿਹੜੀ ਸਤ ਦੀ ਸੋਝੀ ਦੇਣ ਵਾਲੀ ਹੈ। ਇਹਦੇ ਜੀਵ ਦੀ ਸਫਲਤਾ ਦਾ ਸਾਧਨ ਹੈ, ਹੋਰ ਕੋਈ ਵੀ ਸੁਸਾਇਟੀ ਇਸਦੇ ਜੀਵਨ ਦੀ ਸਫਲਤਾ ਦਾ ਸਾਧਨ ਨਹੀਂ ਹੈ। ਸੰਗਤ ਦੁਆਰਾ ਤਾਂ ਇਸਦੀ ਬੁੱਧ ਵਿਨਾਸ਼ ਹੋ ਜਾਂਦੀ ਹੈ। ਵਿਨਾਸ਼ ਹੋ ਕੇ ਫਿਰ ਇੱਥੇ ਵੀ ਦੁੱਖ ਪੰਦ ਅੱਗੇ ਵੀ ਹੋਰ ਨਰਕਾਂ ਵਿੱਚ ਜਾਂਦਾ ਹੈ। ਤਦੇ ਹੀ ਬੁੱਧ ਕਹਿੰਦੀ ਹੈ ਮੇਰਾ ਵਿਨਾਸ਼ ਕੁਸੰਗ ਦੁਆਰਾ ਹੁੰਦਾ ਹੈ। ਜਦੋਂ ਬੁੱਧ ਮਲਨ ਹੋ ਗਈ, ਸਾਰੇ ਸ਼ੀਰ ਦਾ ਕਰਤੱਵ ਹੀ ਮਲਨ ਹੋ ਗਿਆ। ਪਿਆਰੇ ਜੀ ਮਾਰੀ ਕੁਸੰਗ ਸੰਗ ਨਹੀਂ ਬੁੱਧ ਕਹਿੰਦੀ ਹੈ ਮੇਰਾ ਵਿਨਾਸ਼ ਸੰਗਤ ਦੁਆਰਾ ਹੁੰਦਾ ਹੈ। ਜਿਵੇਂ ਕੇਲੇ ਦੇ ਨੇੜੇ ਬੇਰੀ ਦਾ ਦਰਖਤ ਖੜਾ ਹੋਵੇ, ਹਵਾ ਚੱਲਦੀ ਹੈ, ਹਵਾ ਚੱਲਣ ਕਰਕੇ ਕੇਲੇ ਦੇ ਪੱਤੇ ਨਰਮ ਹੁੰਦੇ ਹਨ, ਬੇਰੀ ਦੇ ਕੰਢੇ ਹੁੰਦੇ ਨੇ, ਮਿਲਾ ਯਤਨ ਹੀ ਬੇਰੀ ਦੇ ਕੰਢਿਆਂ ਦੇ ਨਾਲ ਕੇਲੇ ਦੇ ਪੱਤੇ ਚੀਰੇ ਜਾਂਦੇ ਹਨ। ਇਸੇ ਤਰ੍ਹਾਂ ਹੀ ਸੁਸਾਇਟੀ ਦਾ ਇਸ਼ਤੇ ਬੇਮਲੂਮਾ ਅਸਰ ਪਿਆ ਕਰਦਾ ਹੈ, ਸੰਗਤ ਦਾ ਵੀ ਬੁਰਾ ਅਸਰ ਪੈਂਦਾ ਜਿਵੇਂ ਸਤਸੰਗ ਦਾ ਚੰਗਾ ਪੈਂਦਾ। ਇਉਂ ਕਰਕੇ ਸੰਗਤ ਕਰਨ ਤੋਂ ਰੋਕਿਆ, ਕਬੀਰ ਸਾਹਿਬ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ ਵਾਸਨ ਕਾਰੋ ਪਰਸੀਏ ਤਾਂ ਕਿਛ ਲਾਗੇ ਦਾ। ਕਹਿੰਦੇ ਕੁਸੰਗਤ ਨਾ ਕਰੋ, ਦੂਰੋਂ ਦੇਖ ਕੇ ਨੱਠ ਜਾਓ, ਕਿਉਂ ਕਾਲੇ ਬਰਤਨ ਦੇ ਪਾਸ ਦੀ ਲੰਘੋਗੇ, ਉੱਡ ਕੇ ਜੇ ਕੱਪੜਾ ਲੱਗੇ ਉਹਨੂੰ ਕਾਲਸ ਲੱਗ ਹੀ ਜਾਏਗਾ। ਇਸ ਕਰਕੇ ਇਸ ਤੋਂ ਦੂਰ ਰਹਿਣਾ ਚਾਹੀਦਾ। ਪ੍ਰਸ਼ਾਸਨ ਅਸਚਰਜ ਗੱਲ ਤਾਂ ਇਹ ਕੁਸੰਗਤ ਬਹੁਤੀ ਮਿਲੀ, ਸਤਸੰਗ ਥੋੜ੍ਹੀ ਮਿਲੀ। ਕੁਸੰਗਤ ਬਿਲਾ ਵਜੇ ਮਿਲੀ ਜਾਂਦੀ ਹੈ, ਇਸ ਨੂੰ ਸਤਸੰਗ ਯਤਨ ਨਾਲ ਕਰਨੀ ਪੈਂਦੀ। ਕੁਸੰਗਤ ਦੇ ਵਾਸਤੇ ਮਨ ਸ਼ੇਰ ਬਣ ਜਾਂਦਾ, ਸਤਸੰਗ ਵਾਸਤੇ ਆਸੀ ਦਲਿੱਦਰੀ ਬਣ ਜਾਂਦਾ। ਇਉਂ ਕਰਕੇ ਇਹੀਆਂ ਕਈ ਗੱਲਾਂ ਜਿਹੜੇ ਇਸਦੇ ਜੀਵਨ ਦੇ ਉੱਪਰ ਭੈੜਾ ਅਸਰ ਪਾਉਂਦੀਆਂ ਹਨ। ਉਹਦਾ ਅਸਰ ਵੀ ਬੁਰਾ ਮਿਲਦਾ ਹੈ। ਫਿਰ ਜ਼ਰੂਰੀ ਗੱਲ ਹੈ, ਇੱਕ ਇਸੇ ਤਰ੍ਹਾਂ ਕਿਸੇ ਕਸੂਰ ਪੱਟੀ ਦੇ ਇਲਾਕੇ ਵਿੱਚ ਇੱਕ ਪਿੰਡ ਹੈ, ਉੱਥੇ ਇੱਕ ਬੜਾ ਪਾਰਾ ਸੇਠ ਸ਼ਾਹੂਕਾਰ ਰਹਿੰਦਾ ਹੈ। ਉਹਦਾ ਇੱਕ ਲੜਕਾ ਜਨਮਿਆ, ਹੌਲੀ ਹੌਲੀ ਬਚਪਨ ਕਿਸ਼ੋਰ ਅਵਸਥਾ ਤੋਂ ਜਦੋਂ ਲੰਘਿਆ, ਉਸਨੂੰ ਸੰਗਤ ਬੁਰੀ ਸੁਸਾਇਟੀ ਵਿੱਚ ਬੈਠਣ ਉੱਠਣ ਦਾ ਮੌਕਾ ਮਿਲਿਆ। ਇੱਕ ਤਾਂ ਚੜ੍ਹਦੀ ਉਮਰ ਹੀ ਜੀ ਹੁੰਦੀ ਹੈ, ਇਸਨੂੰ ਮੂੜ ਅਵਸਥਾ ਦੱਸਿਆ ਹੋਇਆ। ਦੂਜੀ ਮਿਲ ਜੇ ਕੁਸੰਗਤ, ਫਿਰ ਕਹਿਣਾ ਕੀ ਹੈ, ਇੱਕ ਤਾਂ ਅੱਗ ਉੱਪਰ ਫੂਸ ਪੈ ਜੇ, ਫਿਰ ਕਹਿਣਾ ਕੀ ਹੈ, ਤਾਂ ਇਹਦਾ ਸੱਤਿਆਨਾਸ ਹੀ ਹੋ ਜਾਂਦਾ। ਕਿਉਂ ਕਰਕੇ ਉਸਨੂੰ ਬੁਰੀ ਸੁਸਾਇਟੀ ਪ੍ਰਾਪਤ ਹੋਣ ਕਰਕੇ ਬੁਰੀ ਸੋਭਤ ਵਿੱਚ ਬੈਠਣ ਦਾ ਦਿਨ ਰਾਤ ਮੌਕਾ ਮਿਲਦਾ ਗਿਆ। ਕਿਉਂਕਿ ਧਨਾੜ ਦਾ ਪੁੱਤਰ ਸੀ, ਵੱਡਾ ਪਾਰਾ ਸ਼ਾਹੂਕਾਰ ਸੀ, ਘਰੋਂ ਜੇਬਾਂ ਰੁਪਇਆਂ ਦੀਆਂ ਭਰ ਲਿਜਾਣੀਆਂ, ਖੂਬ ਸ਼ਰਾਬ ਪਾਪ ਚੱਲਦਾ, ਖਾਣ ਪੀਣ ਵਾਲੇ ਬਥੇਰੇ ਹੁੰਦੇ ਨੇ, ਕੋਈ ਖਵਾਉਣ ਵਾਲੇ ਹੀ ਚਾਹੀਦਾ। ਇਹ ਜੇ ਬਥੇਰੇ ਰਲ ਜਾਂਦੇ ਨੇ ਚਾਰ ਚ, ਫਿਰ ਘੇਰਾ ਕੱਤੀ ਰੱਖਦੇ ਅੱਠੇ ਪੈਰ। ਇਉਂ ਕਰਕੇ ਸਾਧ ਸੰਗਤ ਹੌਲੀ ਹੌਲੀ ਉਸਨੂੰ ਵੜਿਆ ਵੜਿਆ ਕੇ ਨਤੀਜਾ ਇਹ ਹੋਇਆ, ਜਿਤਨੇ ਬੁਰੇ ਲੱਛਣ ਹਨ, ਬੁਰੇ ਸੁਭਾਅ ਹਨ, ਉਹ ਉਹਦੇ ਵਿੱਚ ਪੈਦਾ ਹੋਏ। ਜਿੱਥੇ ਸ਼ਰਾਬ ਆਉਂਦੀ ਹੈ ਤੇ ਹੋਰ ਵੀ ਹੁਣ ਕਬਾਬ ਵੀ ਆਏਗਾ। ਬੁਰੇ ਲੱਛਣ ਜਿੰਨੇ ਮੰਨੇ ਜਾਂਦੇ ਹਨ, ਸਾਰੇ ਹੀ ਆ ਜਾਣਗੇ ਕੁਸੰਗਤ ਦੁਆਰਾ। ਸੋ ਉਹਨਾਂ ਦਾ ਨਤੀਜਾ ਤਾਂ ਫਿਰ ਉਹ ਵੀ ਬੁਰਾ ਨਿਕਲਣਾ ਹੀ ਹੋਇਆ। ਕਿਉਂ ਦੱਸਦੇ ਹਨ, ਜਦੋਂ ਕੁਸੰਗਤ ਦੁਆਰਾ ਬੁਰੇ ਸੁਭਾਅ ਪੈਦਾ ਹੁੰਦੇ ਹਨ, ਕਾਫੀ ਦੇਰ ਤੱਕ ਬੁਰਾਈਆਂ ਵਿੱਚ ਵਿਚਰਦਾ ਹੈ, ਜਿੱਥੇ ਮਨ ਤਾਂ ਰੋਗੀ ਹੋਇਆ ਹੀ ਹੁੰਦਾ, ਇਸਦੇ ਤਨ ਨੂੰ ਵੀ ਅਵਸ਼ਯ ਹੀ ਰੋਗ ਲੱਗਦੇ ਹਨ, ਕਿਉਂਕਿ ਮਨ ਔਰ ਤਨ ਦਾ ਗਹਿਰਾ ਤਾਲਕ ਹੈ। ਮਨ ਜਿਹੜਾ ਹੈ ਪੰਜਾਂ ਤੱਤਾਂ ਦੀ ਸੂਕਸ਼ਮ ਅੰਸ਼ ਹੈ, ਤਨ ਜਿਹੜਾ ਹੈ ਪੰਜਾਂ ਤੱਤਾਂ ਦੀ ਅਸਥੂਲ ਅੰਸ਼ ਹੈ। ਅਗਰ ਮਨ ਸ਼ਾਂਤ ਹੈ, ਸੁਖੀ ਹੈ, ਸਰੀਰ ਵੀ ਸੁਖੀ ਤੇ ਸ਼ਾਂਤ ਰਹਿੰਦਾ ਹੈ। ਅਗਰ ਮਨ ਦੇ ਵਿੱਚ ਤਪਸ਼ ਰਹਿੰਦੀ ਹੈ, ਕਲਪਨਾ ਰਹਿੰਦੀ ਹੈ, ਮਨ ਦੇ ਵਿੱਚ ਕ੍ਰੋਧ ਆਦਿ ਗਲਬਾ ਰਹਿੰਦਾ ਹੈ, ਸਰੀਰ ਦੇ ਉੱਪਰ ਵੀ ਉਹਦਾ ਉਹ ਜਿਹਾ ਅਸਰ ਪੈਣਾ ਲਾਜ਼ਮੀ ਹੈ। ਸੋ ਇਸ ਕਰਕੇ ਇਹ ਐਸੀ ਹੀ ਗੱਲ ਬਣੀ ਹੋਈ ਹੈ। ਇਉਂ ਕਰਕੇ ਕਾਫੀ ਦੇਰ ਵਿੱਚ ਜਦੋਂ ਪਰਮੇਸ਼ਵਰ ਨੂੰ ਭੁੱਲ ਕੇ ਬੁਰਾਈਆਂ ਵਿੱਚ ਇਨਸਾਨ ਵਿਚਰਦਾ ਹੈ, ਉਹਦੇ ਸਰੀਰ ਨੂੰ ਅਵਸ਼ਯ ਹੀ ਰੋਗ ਲੱਗਦੇ ਹਨ। ਵਿਆਪਣ ਸਭੇ ਰੋਗ ਰਾਮ ਤੇ ਮੰਨਿਆ ਰਾਮ ਤੇ Thank you. ਕਰਮਾਂ ਮੈਂ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੁਭੇ। ਪਹਿਲੇ ਮਨ ਰੋਗੀ ਹੁੰਦਾ ਹੈ, ਫਿਰ ਉਹਦਾ ਅਸਰ ਸਰੀਰ ਤੇ ਹੋਇਆ ਕਰਦਾ ਹੈ। ਹਾਂ, ਮਨ ਦੇ ਵਿੱਚ ਜਦੋਂ ਕਾਮ ਕ੍ਰੋਧ ਦਾ ਗਲਬਾ ਬੜੀ ਦੇਰ ਤੱਕ ਰਹਿੰਦਾ ਹੈ, ਹੌਲੀ ਹੌਲੀ ਸਰੀਰ ਤੇ ਵੀ ਉਹਦਾ ਅਸਰ ਹੋਣਾ ਹੀ ਹੋਇਆ। ਹਾਂ, ਕਾਮ ਕ੍ਰੋਧ ਕਾ ਕੋ ਗਾਲੇ ਜਿਉਂ ਕੰਚਨ ਸੁਹਾਗਾ ਟਾਲੇ। ਇਹ ਸਰੀਰ ਦਾ ਸਤਿਆਨਾਸ ਇਉਂ ਕਰਦੇ ਨੇ ਕਾਮ ਕ੍ਰੋਧ, ਜਿਵੇਂ ਸੁਨਿਆਰ ਲੋਕ ਸੋਨੇ ਨੂੰ ਢਾਲਣ ਵਾਸਤੇ ਕੁਠਾਲੀ ਨੂੰ ਅੱਗ ਦੇ ਉੱਪਰ ਰੱਖ ਕੇ ਸੋਨਾ ਉਹਦੇ ਵਿੱਚ ਪਾ ਕੇ ਉਹਦੇ ਵਿੱਚ ਸੁਹਾਗਾ ਪਾਉਂਦੇ, ਤਦ ਜਾ ਕੇ ਸੋਨਾ ਢਲਦਾ। ਇਸੀ ਤਰ੍ਹਾਂ ਕਾਮ ਕ੍ਰੋਧ ਦੇ ਸਰੀਰ ਦਾ ਸਤਿਆਨਾਸ ਕਰਨ ਦੋਵੇਂ ਹੀ ਸਮਰੱਥ ਕਾਇਆਂ ਨੂੰ ਗਾਲ ਦੇ ਕੰਮ ਤੇ ਕ੍ਰੋਧ ਦੋਵੇਂ ਕਰਕੇ ਚਿੱਤ ਨੂੰ ਸ਼ੋਕ ਪੈਦਾ ਹੋਇਆ, ਬੜਾ ਦੁੱਖ ਹੋਇਆ। ਉਸਨੇ ਹਕੀਮਾਂ ਡਾਕਟਰਾਂ ਦੇ ਪਾਸ ਫਿਰਨਾ ਸ਼ੁਰੂ ਕੀਤਾ ਵੀ ਬਿਮਾਰੀ ਕੋਈ ਨਹੀਂ ਸੀ, ਸਿਰਫ ਦੁੱਧ ਚੁੰਘਣ ਸਾਰੀ ਬੱਚਾ ਮਰ ਗਿਆ। ਜਿਤਨੇ ਡਾਕਟਰ ਹਕੀਮ ਸਨ ਤਾਂ ਕਹੀ ਗਏ ਮਾਤਾ ਹਕੀਮਾਂ ਡਾਕਟਰਾਂ ਦੇ ਪਾਸ ਬਿਮਾਰੀਆਂ ਦਾ ਇਲਾਜ ਹੈ ਨਾ ਕਿ ਮੌਤ ਦਾ। ਪਰ ਇੱਕ ਸਿਆਣਾ ਹਕੀਮ ਜਾਂ ਡਾਕਟਰ ਸੀ ਜਿਹੜਾ ਕੁਛ ਰੂਹਾਨੀ ਭੇਦਾਂ ਦਾ ਵੀ ਜਾਣੂ ਸੀ, ਉਹ ਪੁੱਛਣ ਲੱਗਿਆ ਮਾਤਾ ਤੂੰ ਕਹਿੰਦੀ ਹੈ ਵੀ ਬੱਚੇ ਨੂੰ ਬਿਮਾਰੀ ਕੋਈ ਨਹੀਂ ਸੀ, ਦੁੱਧ ਚੁੰਘਣ ਸਾਰ ਹੀ ਮਰ ਗਿਆ, ਭਲਾ ਉਹ ਤਾਂ ਦੱਸ ਜਰਾ ਜਦੋਂ ਤੈਂ ਦੁੱਧ ਚੁੰਘਾਇਆ ਤੇਰੇ ਮਨ ਦੀ ਕੀ ਹਾਲਤ ਸੀ, ਤੇਰਾ ਮਨ ਸ਼ਾਂਤ ਸੀ ਜਾਂ ਤੇਰੇ ਚਿੱਤ ਵਿੱਚ ਕ੍ਰੋਧ ਆਦਿ ਦਾ ਕੋਈ ਗਲਬਾ ਸੀ। ਉਹ ਕਹਿਣ ਲੱਗੀ ਡਾਕਟਰ ਸਾਹਿਬ ਕੀ ਦੱਸਾਂ, ਦੋ ਘੰਟੇ ਪਹਿਲਾਂ ਮੈਨੂੰ ਬੱਚੇ ਤੇ ਇਤਨਾ ਜ਼ਿਆਦਾ ਕ੍ਰੋਧ ਆਇਆ, ਮੇਰਾ ਸਰੀਰ ਪੈਰ ਦੇ ਗੁੱਛੇ ਤੋਂ ਸਿਰ ਦੀ ਚੋਟੀ ਤੱਕ ਅੱਗ ਵਾਂਗੂ ਤਪਦਾ ਸੀ, ਮੇਰਾ ਖੂਨ ਖੋਲਦਾ ਸੀ, ਇਸ ਕਰਕੇ ਮੈਂ ਫਿਰ ਨਾਲ ਦੀਆਂ ਦੁੱਧ ਚੁੰਘਾ ਦਿੱਤਾ ਬੱਚੇ ਨੂੰ। ਡਾਕਟਰ ਕਹਿਣ ਲੱਗਾ ਮਾਤਾ ਫਿਰ ਕਿਸੇ ਨੂੰ ਕੀ ਦੋਸ਼ ਦਿੰਦੀ, ਤੂੰ ਆਪਣੇ ਬੱਚੇ ਦੀ ਕਾਤਲ ਤੂੰ ਹੀ ਹੈ, ਠਹਿਰ ਜਾਣਾ ਸੀ, ਪਾਣੀ ਪੂਣੀ ਪੀ ਲੈਣਾ ਸੀ, ਇਹ ਜਿਹੜਾ ਕ੍ਰੋਧ ਹੈ ਇਹ ਤਾਂ ਜ਼ਹਿਰ ਦਾ ਕੰਮ ਕਰਦਾ। ਸੋ ਜ਼ਹਿਰ ਤੇਰੇ ਦੁੱਧ ਵਿਚ ਭਰ ਗਿਆ, ਖੂਨ ਵਿਚ ਭਰਿਆ, ਫਿਰ ਦੁੱਧ ਵਿਚ ਭਰਿਆ, ਉਹ ਬੱਚੇ ਦੇ ਅੰਦਰ ਜ਼ਹਿਰ ਗਿਆ, ਉਹਨੇ ਮਰਨਾ ਹੀ ਸੀ। ਸਾਧ ਸਿੰਘ ਤੇ ਕਾਮ ਕ੍ਰੋਧ ਜਦੋਂ ਜਿਸ ਇਨਸਾਨ ਦੇ ਚਿੱਤ ਵਿਚ ਨਿਵਾਸ ਕਰਦੇ ਰਹਿਣ, ਉਹਦੀ ਜ਼ਿੰਦਗੀ ਕਾਹਦੀ ਹੈ, ਨਰਕਮਈ ਹੋਇਆ ਕਰਦੀ ਹੈ। ਸੰਗਤ ਦੇ ਜ਼ੇਰੇ ਅਸਰ ਕਿ ਹੋਰ ਕੀ ਮਿਲਦਾ, ਉੱਥੇ ਬ੍ਰਹਮਚਰਜ ਸ਼ਾਂਤੀ ਤਾਂ ਮਿਲਦੀ ਕੋਈ ਨੀ, ਉੱਥੇ ਇਹੀ ਚੀਜ਼ਾਂ ਮਿਲਦੀਆਂ ਹੋਈਆਂ। ਸੋ ਜਿਹੀ ਜੀ ਖੁਰਾਕ, ਉਹੋ ਜਿਹੇ ਮਨ ਦੇ ਸਿਆਲਾਤ ਬਣ ਜਾਂਦੇ ਹਨ, ਜੈਸਾ ਅੰਨ ਵੈਸਾ ਮਨ, ਇਹ ਵੀ ਨਾਲ ਗੱਲ ਮਦਰਾ ਮਾਸ ਆਦਿ ਜਿੱਥੇ ਹੈ ਉੱਥੇ ਮਨ ਦੀ ਸ਼ਾਂਤੀ ਦਾ ਸਵਾਲ ਕਿੱਥੇ ਪੈਦਾ ਹੋ ਸਕਦਾ ਹੈ? ਜਿੱਥੇ ਮਨ ਸ਼ਾਂਤ ਨਹੀਂ ਉੱਥੇ ਸਿਹਤ ਕੈਸੀ ਅੱਛੀ ਪਰ ਲਿਆਉਂਦਾ, ਤੇ ਖੂਬ ਸ਼ਰਾਬ ਸਵਾਬ ਦੇ ਦੌਰ ਚੱਲਦੇ ਸਨ, ਉਹਦੀਆਂ ਵਡਿਆਈਆਂ ਕਰਨ ਵਾਲੇ ਖੁਸ਼ਾਮਦੀ ਜਿਹੜੇ ਮੁੰਡੇ ਕੁੰਡੇ ਸਨ, ਉਹ ਵਡਿਆਈਆਂ ਕਰੀ ਜਾਂਦੇ। ਇਹੋ ਜਿਹੇ ਬੁੱਧੂ ਜਿਹੜੇ ਵਿੜੀਆਂ ਵੀ ਜਾ ਕੇ ਬਹੁਤ ਖੁੱਲਾ ਡੁੱਲਾ ਚੱਲਦੇ ਹੁੰਦੇ, ਆਪਣਾ ਸਤਿਆਨਾਸ਼ ਕਰਦੇ ਹਨ। ਜਿਉਂ ਕਰਕੇ ਹੌਲੀ ਹੌਲੀ ਸਾਧ ਸਿੰਘ ਜਦੋਂ ਇਹੋ ਜਿਹੀ ਹਾਲਤ ਵੀ ਸਰੀਰ ਤੇ ਵੀ ਅਸਰ ਹੋਣਾ ਹੈ, ਹੌਲੀ ਹੌਲੀ ਉਹਦੇ ਸਰੀਰ ਨੂੰ ਥੋੜੀ ਥੋੜੀ ਬਿਮਾਰੀ ਪੈਦਾ ਹੋਈ, ਫਿਰ ਅਖੀਰ ਬਿਮਾਰੀ ਜ਼ਿਆਦਾ ਵੱਧਦੀ ਚਲੀ ਗਈ, ਉਹਦੇ ਸਰੀਰ ਦੇ ਉੱਪਰ ਕੋਹੜ ਦੇ ਆਸਾਰ ਸ਼ੁਰੂ ਹੋ ਜਾਂਦੇ। ਕੁਛ ਦੀ ਬਿਮਾਰੀ ਪੈਦਾ ਹੋਈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੁਣਦੇ। ਜਦੋਂ ਇਹੋ ਜਿਹੀ ਹਾਲਤ ਹੁੰਦੀ ਹੈ, ਹੌਲੀ ਹੌਲੀ ਪਤਾ ਲੱਗਿਆ ਉਹਦੇ ਮਿੱਤਰਾਂ ਦੋਸਤਾਂ ਨੂੰ ਵੀ ਇਹਦੇ ਸਰੀਰ ਨੂੰ ਤਾਂ ਕੋਹੜ ਦੀ ਬਿਮਾਰੀ ਦੇ ਆਸਾਰ ਹੋ ਗਏ, ਹੁਣ ਹੌਲੀ ਹੌਲੀ ਉਹ ਤੋਂ ਪਰਾਂ ਰਹਿਣ ਲੱਗ ਪਏ। ਕਿਉਂ? ਇਹਦੇ ਜਨਮ ਜਿਹੜੇ ਹਨ, ਜੇਕਰ ਸਾਨੂੰ ਚਿੰਬੜ ਗਏ ਤਾਂ ਸਾਨੂੰ ਵੀ ਇਹ ਬਿਮਾਰੀ ਹੋ ਜਾਏਗੀ। ਜਿੰਨੀ ਦੇਰ ਤੱਕ ਸਿਹਤ ਚੰਗੀ ਸੀ, ਖਿਡੌਣ ਪਲਾਣ ਨੂੰ ਦਿੰਦਾ ਸੀ, ਸਵੇਰੇ ਫਿਰਦੇ ਸਨ ਦੁੱਖ ਵਿੱਚ, ਕੌਣ ਨੇੜੇ ਆਉਂਦਾ? ਇਹ ਦੁਨੀਆਂ ਦਾ ਕਾਇਦਾ ਹੀ ਹੈ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ Oh, नहीं सूक्ष्म सब लागे को काहू को नाही। म्यान बहुत मिल बैठ रहत जहां दिस फेरे, विपत परी सब ही संछाड़ तो न आवत नेरे। कर की नार बहुत हित जा सब रहत सदा संग लागी, जब ही हंस तो जिये काया प्रेत प्रेत कर भागी। ए विद को व्यवहार बने हुआ जहां से न्यो लगायो, अंत बार नानक बिन हरजू को कामना। जगत में झूठी देखी प्रीत, अपने ही सुख्यों सब लागे क्या दारा क्या मीत। मेरो मेरो सब एक है तहित्यो बांध्यो चीत, अंतकार संगीन है को ए अचर्ज है रीत। मन मूर्ख अजहू ने समझत, रोज देखता है रोज वर्तों विच आउंदियां गल्लां, पर मन ऐडा मूर्ख अजहू ना समझत। मन मूर्ख अजहू ने समझत, सिख दे हारियो नीत। नानक पौजल पार परे जो गावे पर्व के, मन मूर्ख मेरा ना समझे, मन मूर्ख मेरा ना समझे, लग गई कोड़ दी बीमारी दे आसार शुरू हो गए। मित्र दोस्त प्याले नवाले दे जेड़े सांझी सन होता ओदे ही परा होने लग गए। हुण करदे फिर भी करदे नूं थोड़ा बहुत अपना तुंदी है, तो उन्होंने इलाज मुआलजे कराने शुरू किए। प्रसाद सिंह कहे जे कर्म रोगां दा इलाज किते, तो हौली हौली रोग वधदा ही चला गया। करदियां ने भी सोचिया जेकर ये कर रहा तो चंगी गल नहीं, इस बीमारी के जन्म कंधा विच प्रवेश कर जाएंगे, होर चीजा विच प्रवेश कर जाएंगे, सानू चंबणगे। ये पहले समझाने के बावजूद समझा ना, पर हुण जदों बीमारी लग गई असी अपने वालों कसर तो छड्डी नहीं इलाज मुआलजा की, पर एक कर्म रोग है ऐसा ना सानू भी कितने लग जाए। दुख तो सारे ही डरते हैं, भैन भरा भी हुण दूर हो जाते हैं। ਨੈਣਾ ਤੇ ਭਾਈ ਜੀ ਲਾਗੂ ਸਭ ਜਾਂ ਤੋਂ। મુશ્કેલ અતવણે ટોઈ કોઈ ન લાગુ હોય દુશ્મન શાક પે પજખલે નજદીકી ભેણ ભરા ઓ ભી હું કહેણ લાગે કાકા દીદા તેરા કર રહેણા ઠીક નહીં એ બીમારી બહુ બુરી હૈ એસદે ક્રમ બડે ખરાબ હુંદે હન સાનું ના કદે ચિંબડ જાણ બહેતર હૈ ખૂહ દે ઉપર તેરી છપરી પા દેના ਬਾਹਰ ਤੂੰ ਸੀ ਉਹਨਾਂ ਉੱਥੇ ਉਹਦੀ ਛੱਪਰੀ ਪਾ ਦਿੱਤੀ ਸਾਧ ਸੰਗਤ ਹੁਣ ਘਰਦਿਆਂ ਨੇ ਵੀ ਭਰਾ ਕਰ ਦਿੱਤਾ ਵੇਲੇ ਵੇਲੇ ਰੋਟੀ ਪਾਣੀ ਦੇ ਆਉਂਦੇ ਪਰ ਇਹੋ ਜਿਹੇ ਨਿਕੰਮੇ ਨੂੰ ਕੌਣ ਯਾਦ ਕਰਦਾ ਹੌਲੀ ਹੌਲੀ ਉਹਦੇ ਵਿੱਚ ਵੀ ਨਾਗੇ ਪੈਣ ਲੱਗ ਪਏ ਯਾਦ ਆ ਗਿਆ ਕੋਈ ਦੇ ਆਏ ਨਹੀਂ ਉਹ ਰੋਂਦਾ ਕਾਉਂਦਾ ਰਿਹਾ ਪਾਸ ਕੋਈ ਜਾਂਦਾ ਨਹੀਂ ਹੈ ਇਹ ਜੀ ਉਹਦੀ ਹਾਲਤ ਹੋ ਗਈ ਇੱਥੇ ਹੀ ਨਰਕ ਭੋਗਦਾ ਇਹ ਸੰਗਤ ਦਾ ਕੌੜਾ ਫਲ ਇੱਥੇ ਹੀ ਨਰਕ ਭੁਗਤ ਰਿਹਾ ਹੈ ਤਨ ਵੀ ਜਲਦਾ ਮਨ ਵੀ ਜਲਦਾ ਹੈ ਉਦੋਂ ਦੱਸਦੇ ਹਨ ਜਿਨ ਵਿਸਰਜੈ ਗੁਰਾਂ ਦੀ ਬਾਣੀ
Oh,
सुखरो पया जहां सुख ता मन हो। दशमेश जी तो पूछे किसी ने गरीब नवाज किसी ते मेहरबान वो की बख्शो, कहते दुनिया के धन पदार्थ राज भाग बख्श दीजिए। फिर पूछे इधर ज्यादा मेहरबान वो की बख्शो, कहेंगे जे तो ऐ सब कुछ प्राप्त करके शुक्र विच वसे वाहिगुरु की भक्ति ना छेड़े, अपना कुछ ना जाने, सब कुछ सारिया दातां वाहिगुरु ने जान के ओदी भक्ति विच लीन रहे, फिर तो होर भी वधी जावे। जेकर भुल जावे रब नू, क्योंकि ये पदार्थां विच रब नू भुलाउण की बड़ी शक्ति है सतसंग, इउं करके जे भुल जावे ते ओह ते होवे मेहरबानी, फिर उस नू असीं दुख दिंदे आ, ओहदा खो लैंदे आ सब कुछ, ਉਹਨੂੰ ਦੁੱਖ ਪ੍ਰੇਰਦੇ ਹਾਂ। ਪਰਮੇਸ਼ਰ ਕਹਿੰਦਾ ਜੀਵਨ ਆਪਣੇ ਵੱਲ ਖਿੱਚਣ ਦੀ ਦੁੱਖ ਮੇਰੀ ਇੱਕ ਜੇਵਰੀ। ਦੁੱਖ ਵਿੱਚ ਸਾਧਸੰਗ ਅਵਸ਼ ਯਾਦ ਆਉਂਦਾ ਹੈ। ਪਾਂਡਵਾਂ ਦਾ ਰਾਜ ਹਿੰਦੁਸਤਾਨ ਵਿੱਚ ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ। ਇਹ ਪੰਜ ਭਰਾ ਸਨ, ਯੁਧਿਸ਼ਠਿਰ, ਭੀਮ, ਅਰਜੁਨ, ਕੁਲ ਸਹਿਦੇਵ। ਉਹਨਾਂ ਦੀ ਮਾਤਾ ਦਾ ਨਾਂ ਸੀ ਕੁੰਤੀ। ਕਿਸੇ ਨੇ ਉਸਨੂੰ ਅਰਦਾਸ ਕਰਦਿਆਂ ਰੋਜ਼ ਦੇਖਿਆ ਉਹ ਦੁੱਖ ਮੰਗਿਆ ਕਰੇ। ਕਹਿਣ ਲੱਗੇ ਮਾਤਾ ਦੁੱਖ ਤੋਂ ਤਾਂ ਸਾਰੀ ਦੁਨੀਆ ਡਰਦੀ ਹੈ, ਤੂੰ ਦੁੱਖ ਮੰਗਦੀ ਹੈ ਕੀ ਗੱਲ ਹੈ? ਕਹਿਣ ਲੱਗੀ ਦੇਖੋ ਅਸੀਂ ਚੱਕਰਵਰਤੀ ਰਾਜ ਹੈ, ਹਿੰਦੁਸਤਾਨ ਦਾ ਚੱਕਰਵਰਤੀ ਰਾਜ ਸਾਡੇ ਹੱਥ ਵਿੱਚ, ਹਰ ਕਿਸਮ ਦੇ ਜਿਸਮਾਨੀ ਸੁੱਖ ਸਾਨੂੰ ਪ੍ਰਾਪਤ ਹਨ। ਸੁੱਖਾਂ ਦੇ ਵਿੱਚ ਲੱਗ ਕੇ ਇਨਸਾਨ ਰੱਬ ਨੂੰ ਭੁੱਲ ਜਾਂਦਾ, ਰੱਬ ਨੂੰ ਭੁੱਲ ਕੇ ਇਹ ਨਰਕਗਾਮੀ ਬਣਦਾ। ਸੋ ਇਸ ਕਰਕੇ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਦੁੱਖ ਦੇ, ਤਾਂ ਕਿ ਕੋਈ ਕੋਈ ਦੁੱਖ ਹੋਵੇ ਰੱਬ ਯਾਦ ਰਹੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਭਜਨ ਕਰਕੇ ਪਰਲੋਕ ਦਾ ਸਵਾਦ ਲਈ। ਇਹ ਝੂਠੇ ਜੇ ਚਾਰ ਦਿਨ ਦੇ ਸੁੱਖ ਕੀ ਹਨ? ਅਖੀਰ ਛੱਡ ਕੇ ਇਨਸਾਨ ਫਿਰ ਇਹਦਾ ਸਰੀਰ ਖਾਕ ਵਿੱਚ ਰਲ ਜਾਂਦਾ, ਇਹ ਨਰਕਾਂ ਵਿੱਚ ਫਿਰਦਾ ਜੀਵ ਜਿਹਾ। ਇਸ ਵਾਸਤੇ ਦੁੱਖ ਜੇਵਰੀ ਹੈ, ਦੁੱਖਾਂ ਵਿੱਚ ਸਭ ਨੂੰ ਰੱਬ ਯਾਦ ਹੋਣ, ਜਿਹੜੇ ਵੱਡੇ ਤੋਂ ਵੱਡੇ ਨਾਸਤਕ ਨੇ ਸਾਸੰਗ ਜਦੋਂ ਦੁੱਖ ਪੈਂਦਾ ਹੈ ਉਹ ਵੀ ਆਸਤਕ ਹੁੰਦੇ ਦੇਖੇ ਗਏ। ਇੱਕ ਨਾਸਤਕ ਸੀ, ਦੂਜਿਆਂ ਨੂੰ ਕਿਹਾ ਕਿ ਰੱਬ ਕੋਈ ਨਹੀਂ ਹੈ, ਇਹਨਾਂ ਦੇ ਢਕੌਂਸਲੇ ਘੜੇ ਹੋਏ ਨੇ ਜਿਹੜੇ ਰੱਬ ਰੱਬ ਕਰਨ ਵਾਲੇ। ਇੱਕ ਦਿਨ ਉਹਨੂੰ ਕੋਈ ਦੁੱਖ ਪਿਆ, ਅਰਦਾਸ ਕਰੇ ਅੰਦਰ ਨਾਲੇ ਰੋਵੇ, ਉਹਦਾ ਇੱਕ ਮਿੱਤਰ ਸੁਣੀ ਗਿਆ ਕੰਨ ਲਾ ਕੇ। ਉਹਨੂੰ ਬਾਹਰ ਨਿਕਲਣ ਨੂੰ ਕਹਿਣ ਲੱਗੇ, ਤੂੰ ਤਾਂ ਕਹਿੰਦੇ ਹੈ ਕੋਈ ਨੀ, ਹੁਣ ਕਿਹਦੇ ਅੱਗੇ ਤੂੰ ਤਰਲੇ ਕਰਦਾ ਸੀ, ਕਿਹਦੇ ਅੱਗੇ ਤਰਲੇ ਕੱਢਦਾ ਸੀ? ਕਹਿਣ ਲੱਗੇ ਵੀ ਜੇ ਕੋਈ ਹੈ ਤਾਂ ਮੇਰੀ ਮਦਦ ਕਰੇ, ਮੈਂ ਬੜਾ ਦੁਖੀ। ਉਦੋਂ ਇਹ ਜੀ ਮਤ ਹੋਈ ਹੁੰਦੀ ਹੈ ਜਦੋਂ ਫਰਮਸਤੀਆਂ ਦੇ ਵਿੱਚ ਲੱਗਿਆ ਹੁੰਦਾ ਮਨ, ਉਦੋਂ ਇਹਦੀ ਅਕਲ ਟਿਕਾਣੇ ਨਹੀਂ ਹੁੰਦੀ, ਬੁੱਧ ਮਾਰੀ ਹੁੰਦੀ, ਬੁੱਧ ਭ੍ਰਿਸ਼ਟ ਹੋਈ ਹੁੰਦੀ। ਭ੍ਰਿਸ਼ਟ ਬੁੱਧ ਵਿੱਚ ਰੱਬ ਕਿੱਥੇ ਯਾਦ ਹੁੰਦਾ ਹੈ? ਇਉਂ ਕਰਕੇ ਕਹਿੰਦਾ ਹੈ ਸੀ ਜ਼ਰੂਰ, ਹੁਣ ਯਾਦ ਆਉਂਦਾ ਹੈ। ਇਉਂ ਕਰਕੇ ਸਾਧ ਸਿੰਘ ਇਹ ਹੁੰਦੇ ਨਾਥ ਰੱਬ ਨੂੰ ਯਾਦ ਕਰਦਾ, ਹੇ ਵਾਹਿਗੁਰੂ ਦੇ ਅੰਤਰਜਾਮੀ ਹੈ ਪਦ ਸਾਧਨ, ਇਹ ਮਿਹਰਬਾਨ ਕਿਰਪਾ ਕਰ ਮੇਰੇ ਤੇ, ਮੈਂ ਤੇਰੀ ਸਾਰੀ ਜ਼ਿੰਦਗੀ ਭਜਨ ਕਰਾਂਗਾ, ਮੈਨੂੰ ਇਹ ਨਰਕ ਵਿੱਚੋਂ ਕੱਢ, ਮੇਰੇ ਸਰੀਰ ਨੂੰ ਵੱਲ ਕਰ, ਜਿਵੇਂ ਮਾਤਾ ਦੇ ਉਦਰ ਦੇ ਵਿੱਚ ਇਹ ਸਿਰ ਕਦੇ ਪੈਰ ਉੱਪਰ ਬਸੰਦੋ ਕਰਤੇ ਥਾਏ। ਉਦੋਂ ਸਵਾਸਾ ਸਿਮਰਨ ਕਰਦਾ ਸੀ, ਪ੍ਰਭੂ ਨੂੰ ਯਾਦ ਕਰਦਾ ਸੀ, ਹੁਣ ਇਸੀ ਤਰ੍ਹਾਂ ਦੁੱਖ ਪਿਆ ਇਹ ਪ੍ਰੇਮਾ ਯਾਦ ਕਰਦਾ ਰੱਬ ਨੂੰ, ਪ੍ਰੇਮਾ ਘੋੜੀ ਇਹਦਾ ਨਾਮ ਪੈ ਗਿਆ ਹੁਣ। ਸੋ ਕਰਕੇ ਜਦੋਂ ਸਾਧ ਸਿੰਘ ਦਿਨ ਰਾਤ ਅਰਦਾਸਾਂ ਕਰਦਾ ਹੈ, ਭਜਨ ਕਰਦਾ, ਭਾਵੇਂ ਇਹਨੂੰ ਪਤਾ ਨਹੀਂ, ਪਰ ਸਾਧ ਸਿੰਘ ਇਹ ਵੀ ਦੇਖਣ ਆਉਂਦਾ ਹੈ, ਲੋਕ ਅਰਦਾਸਾਂ ਕਰਦੇ ਨੇ, ਸੋ ਉਹਨਾਂ ਦੀਆਂ ਮਨਜ਼ੂਰ ਵੀ ਹੁੰਦੀਆਂ ਦੇਖੀਆਂ ਗਈਆਂ, ਮਦਦ ਵੀ ਹੁੰਦੀ ਦੇਖੀ ਗਈ ਹੈ। ਭਾਵੇਂ ਅੱਛੀ ਤਰ੍ਹਾਂ ਜਿਹਾ ਜਿਹਾ ਪਰਮੇਸ਼ਰ ਹੈ ਉਸਨੂੰ ਤਾਂ ਮਾਰਫਤ ਵਿੱਚ ਹੀ ਅੱਛੀ ਤਰ੍ਹਾਂ ਜਾਣਿਆ ਜਾਂਦਾ, ਉਰਾਂ ਵਾਲਾ ਅੱਛੀ ਤਰ੍ਹਾਂ ਨਹੀਂ ਜਾਣਿਆ ਜਾਂਦਾ ਜਿਹਾ ਉਹ ਹੈ। ਅਰਥ ਲੋਕ ਹੀ ਅੱਛੀ ਤਰ੍ਹਾਂ ਸਮਝਦੇ ਹਨ, ਪਰ ਫਿਰ ਵੀ ਜਿਹੜੇ ਦੇਖੇ ਨੇ ਭਗਤੀ ਕਰਦੇ ਨੇ, ਸੇਵਾ ਆਦਿ ਕਰਦੇ ਹਨ, ਅਰਦਾਸਾਂ ਬੇਨਤੀ ਕਰਦੇ ਨੇ, ਉਹਦੀਆਂ ਅਰਦਾਸਾਂ ਵੀ ਮਨਜ਼ੂਰ ਹੁੰਦੀਆਂ ਦੇਖੀਆਂ ਗਈਆਂ ਹਨ। ਇੱਕ ਮਨੋ ਕੇ ਅਰਦਾਸ ਹੋ ਜਾਏ, ਇੱਕ ਮਨੋ ਕੇ ਬੇਨਤੀ ਹੋਏ, ਸਾਸ ਉਹਦੇ ਘਰ ਮਨਜ਼ੂਰ ਹੋ ਜਾਂਦੀ ਹੈ। ਕੇਸ਼ੋ ਕੇਸ਼ੋ ਕੁਪੀਏ ਨਾ ਸੋਈਏ, ਆਸਾਰ ਰਾਹ ਦਿਵਸ ਕੇ ਚੂਕਨੇ, ਕਦੇ ਸੁਣੇ ਪੁਕਾਰ, ਕਦੇ ਪੁਕਾਰ ਸੁਣੀ ਜਾਂਦੀ ਹੈ, ਰੋਜ਼ ਅਰਦਾਸਾਂ ਹੁੰਦੀਆਂ। ਅੱਜ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਬਲ ਜੋਤ ਜਗਾਉਂਦੇ ਹਨ, ਤੀਜਾ ਗੁਰੂ ਨਾਨਕ, ਉਹਨਾਂ ਦੇ ਦਰਸ਼ਨਾਂ ਵਾਸਤੇ ਸੰਗਤ ਜਾ ਰਹੀ ਹੈ ਵਿਸਾਖੀ, ਔਰ ਉੱਧਰ ਸਰਦੀ ਦੇ ਮੌਸਮ ਵਿੱਚ ਦੋ ਵੱਡੇ ਵੱਡੇ ਜੋੜ ਮੇਲ ਹੁੰਦੇ ਸੰਗਤਾਂ, ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਸਾਧ ਨਹੀਂ ਸੀ ਆਉਣ ਜਾਣ ਦੇ, ਸੜਕਾਂ ਨਹੀਂ ਸੀਆਂ, ਰੇਲਾਂ ਨਹੀਂ ਸੀਆਂ, ਅਜੇ ਬੱਸਾਂ ਨਹੀਂ ਸੀਆਂ, ਮੋਟਰਾਂ ਨਹੀਂ ਸੀਆਂ, ਪੈਦਲ ਜਾਂਦੇ, ਜੰਗਲਾਤ ਬਹੁਤੇ ਹੁੰਦੇ ਸਨ, ਇਹ ਸੰਗਤ ਇਕੱਠੀ ਹੋ ਕੇ ਆਇਆ ਕਰਦੀ ਸੀ। ਸੰਗਤ ਆ ਰਹੀ ਹੈ, ਪਿਛਲੇ ਪਿੰਡ ਹੈ, ਸ਼ਰਾਬ ਕੀਤੀ ਸੰਗਤ ਨੇ, ਗੁਰੂ ਕੇ ਦਰਸ਼ਨ ਵਾਸਤੇ ਜਾਂਦੀ ਹੈ, ਅੰਮ੍ਰਿਤ ਉੱਠ ਕੇ ਇਸ਼ਨਾਨ ਆਦਿ ਕਰਕੇ ਸਭ ਨੇ, ਕੋਈ ਬਾਣੀ ਪੜ੍ਹਦਾ, ਕੋਈ ਸਿਮਰਨ ਕਰਦਾ, ਇਸ ਵਕਤ ਹੀ ਚਾਲੇ ਪਾ ਦਿੱਤੇ। ਨਾਲ ਦੀ ਨਾਲ ਆਸਾ ਜੀ ਦੀਵਾਰ ਦਾ ਕੀਰਤਨ ਬੈਠ ਕੇ ਜੋਟੀਆਂ ਚ ਪੜ੍ਹੀ ਦਾ ਸੰਗਤ ਨੇ ਇੱਕ ਸ਼ਬਦ ਇੱਕ ਛੱਕਾ ਇੱਕ ਸਲੋਕ ਪੜ੍ਹਨੇ ਸ਼ੁਰੂ ਕਰ ਦਿੱਤੇ। ਮਨ ਵੈ ਰੰਗ ਪਿਆ ਦਰਸ਼ਨ ਦੇਖਣੇ ਦਾ ਸਾਥੀ ਨਾਲ ਇਹ ਸ਼ਬਦ ਦੇ ਵਿੱਚ ਜੀਵਾਤਮਾ ਤੇ ਦੇਹ ਦਾ ਸੰਬੰਧ ਜਣਾਇਆ ਹੈ। ਜੀਵਾਤਮਾ ਨੂੰ ਪਤੀ ਕਥਨ ਕੀਤਾ ਹੈ, ਦੇਹ ਨੂੰ ਇਸਤਰੀ ਕਥਨ ਕੀਤਾ ਹੈ। ਇਸ ਤਰੀਕੇ ਸਿਰੇ ਇਉਂ ਦੱਸਿਆ, ਪਿਚਰ ਵਸੇ ਸਹੇਲੜੀ ਜਿਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਸੂਰਾ, ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ, ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਵਾਤ। ਏਵਕੜੇ ਸ਼ਵ ਸੇਵ ਸਹੁਰੜੇ ਸੁਖ ਵਸ ਗੁਰਮਿਲ ਚੱਜ ਆਚਾਰ, ਸਿੱਖ ਤੁਰ ਕਦੇ ਨਾ ਲਾਗੇ ਦੁੱਖ, ਸਭਨੀ ਸਹੁਰੇ ਮੰਜਣਾ ਸਭ ਮੁਕਲਾਮਣ ਹਾਰ, ਨਾਨਕ ਧਨ ਸੁਹਾਗਣੀ ਸ਼ੋ ਨਾਨਕ ਪਿਆ। ਇਹ ਸ਼ਬਦ ਇੱਕ ਛੱਕਾ ਇੱਕ ਸਲੋਕ ਜਿਵੇਂ ਬੈਠ ਕੇ ਕੀਰਤਨ ਜੋਟੀਆਂ ਚ ਕਰੀ ਨਾ ਆਸਾ ਜੀ ਦੀਵਾਰ ਦਾ ਸੰਗਤ ਨੇ ਚਾਲੇ ਪਾ ਦਿੱਤੇ ਤੇ ਨਾਲ ਦੀ ਨਾਲ ਪੜ੍ਹਦੇ ਚੱਲੇ ਆਉਂਦੇ ਹਨ। ਜਾਂ ਬਲਿਹਾਰ ਜੀ ਮੈਂ ਆਪਣੇ ਸਲਾਹਾਂ ਮਰਨ ਦੀਆਂ ਕਰਦੇ, ਦੁਖੀ ਪੁਰਸ਼ੇ ਚਾਹੁੰਦਾ ਮੈਂ ਮਰ ਜਾਂ,
पर फिर मरण तो डरता है। अखीर ए आवाज जिस वक्त संगत ने चाले पाए टिकी रात सी ए कन विच पैनी शुरू हुई, कन द्वारा उसके हिरदे विच पहुंची, हिरदे द्वारा ओदी लहर खून विच दौड़ी, कुछ शांति महसूस होन लग पई है। सोचन लग्या भी अज शायद मेरे रोग नू कुछ फायदा है। ये सोचता है जूं जूं नेड़े आउंदे ने जोर दी आवाज कन विच पैंदी है तो ज्यादा शांति वधदी है। जिवें वजीर खां दे कन विच बाणी दी आवाज पै के ओनू शांति महसूस होई, वजीर खां जहांगीर बादशाह दा वजीर सी, गुरु शरण विच आके ओहदा जलोदा दरो कटिया गया सी। इउं करके इसी तरह एदी हालत है। सोचदा वी फिर इसने सोचिया ए जिहड़े पढ़दे आउंदे न एदा असर प्रतीत हुंदा है, जिउं जिउं नेड़े आउंदे त्यों त्यों मेरे शरीर नूं कोई शांति महसूस हुंदी है। हौली हौली रिड़दा रिड़दा रस्ता कुछ फासले ते सी, खूह दे उत्थे उत्थे पहुंच जांदा क्यों अंधेरा सी। नेड़े आके ऐन संगतां ने दसवें श्लोक विच आ गए इउं पढ़िया, तैनू विसरिया करतार जिंदे मेरे, इतना नजदीक तर होने के बावजूद इस नूं रब क्यों विसर गया? एदा प्यार झूठिया पदार्थों विच पै गया, विसर गया। नेड़े आके ए पड़िया ने उच्ची आवाज दिती, तुसी कौन जान वाले? इतने दी आवाज सुन ली, सब नूं चुप करा के पुछे अभी इधर की आवाजा मारदा है, इनू देखो पुछो कौन है। जदों चुप चाप हुई कहण तुसी कौन हो, किथे जांदे हो? कहणगे असीं गुरु अमरदास दे सिख हां। किधर चले हो? गोइंदवाल साहब नूं जोड़ मेघ दर्शन वास्ते। कहने लगे मैं भी एक बीमार आदमी हाँ, कई साल तो इत्थे पिया होया, मेरे नेड़े घर दे पराए कोई नहीं आंदा है, मेरे शरीर नूं कोड़दा रोग होया, बदबू मारदी है, नौ हत्थां बंदे झड़ चुके हैं, कोई नेड़े नहीं ढुकदा। अज पहला दिन है कई साल तो बाद मेरे शरीर नूं ऐ जो तुसी पढ़दे जाने ये सुन के शांति नसीब हुई है। जे तुसी मैनूं उत्थे लै चलो जी दी बाणी है, शायद मेरे चित विच विश्वास है मेरा शरीर ठीक ही हो जाए। दुखी पुरश चाहुंदा ही हुंदा कोई ना कोई, पर मेरे शरीर की हालत देख लो, करदा पराया कोई नेड़े नहीं आउंदा, डरदे ने सारे कोड़ दे किरमां ते। खैर पर पुकारी शिक्षी कहने कोई गल नहीं, उन्हें खेस विच उन्हूं बन के डगी मार के पिछे बन गया। तुर पे तुरे जाने पर पुकारी गुरु प्यारा, पर पुकारी पुरश जेड़ा गुरु नूं प्यारा होया करदा है। शाम नूं तीसरे पहर गोइंदवाल साहब पहुंच के बड़ा भारा पंडाल सजा, गुरु का दरबार सजा होया है। दूरों खड़के उत्थे उसनूं उत्थे उतार दे जिथे कई बीमार पे रहिंदे सन। जदों किते कताई गुरु की कृपा दृष्टि किसे ते हो जांदी उहदा शरीर वल हो जाया करदा सी। साल विच कई कोत कहे जे हुंदे सन। ਉਹਨੂੰ ਉੱਥੇ ਉਤਾਰ ਦਿੱਤਾ ਪ੍ਰੇਮੀ ਨੂੰ ਦੂਰ ਖੜਕਾ ਸੰਗਤ ਦਾ, ਬਾਕੀ ਸੰਗਤ ਨੇ ਦੂਰ ਖੜਕੇ ਜਿੱਥੋਂ ਪੰਡਾਲ ਸ਼ੁਰੂ ਹੁੰਦਾ ਹੈ ਜਿਵੇਂ ਸ਼ਬਦ ਉਚਾਰਨ ਕੀਤਾ। ਅੱਧਾ ਦਾ ਬੋਲੇ ਭਾਈ ਜਿੱਤ ਦਰਸ਼ਨ ਕਰਨਾ ਤੇਰਾ ਜਿੱਤ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਨਾ ਸਾਰਾ ਸ਼ਬਦ ਸੰਗਤ ਨੇ ਪੜਿਆ। ਅੱਗੇ ਆਏ ਪਾਸ ਆ ਕੇ ਆਪਣੇ ਆਪਣੇ ਪੇਟਾਂ ਗੁਰੂ ਦੇ ਅੱਗੇ ਰੱਖੀਆਂ, ਫੇਰ ਸਾਰੀ ਸੰਗਤ ਨੇ ਉਛਲ ਰਹੇ ਹਨ ਅੱਖਾਂ ਵਿੱਚੋਂ, ਪ੍ਰੇਮ ਦਾ ਪਾਣੀ ਬਹਿ ਰਿਹਾ ਹੈ ਔਰ ਸਰੀਰ ਵਿੱਚ ਦੋਨਾਂ ਵਿੱਚ ਪ੍ਰੇਮ ਦੀ ਚਨਾਟ ਛਿੜ ਰਹੀ ਹੈ। ਇਸ ਅਵਸਥਾ ਨੂੰ ਪ੍ਰਾਪਤ ਕਰਕੇ ਸਾਹਮਣੇ ਖੜ ਕੇ ਇਹੋ ਸ਼ਬਦ ਗੁਰੂ ਜੀ ਦੇ ਉਚਾਰਨ ਕੀਤਾ। ਦਰਸ਼ਨ ਸਤਿਗੁਰੂ ਤੇਰਾ ਮਿਲਦੇ ਸ਼ਬਦ ਯਾਦ ਕਰ ਲਏ, ਗੁਰੂ ਕਾ ਚਰਨਾਮ੍ਰਿਤ ਲੈ ਲਿਆ, ਗੁਰਸਿੱਖੀ ਧਾਰਨ ਕਰ ਲਈ, ਨਾਮ ਦੀ ਦਾਤ ਵੀ ਮਿਲ ਗਈ, ਸਿਮਰਨ ਕਰਦਾ ਹੈ ਔਰ ਬਾਣੀ ਪੜ੍ਹਦਾ ਦਿਨ ਰਾਤ, ਸਿਮਰਨ ਜਾਂ ਬਾਣੀ ਨੂੰ ਲੱਗਿਆ ਹੀ ਰਹਿੰਦਾ। ਸਾਧਸੰਗ ਭਜਨ ਬਾਣੀ ਬੜੇ ਬੜੇ ਰੋਗਾਂ ਨੂੰ ਕੱਟਦੀ ਹੈ, ਬੜੀਆਂ ਬੜੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ। ਅਮਰੀਕਾ ਦੇ ਵਿੱਚ ਇੱਕ ਲੜਕੀ ਨੌਜਵਾਨ ਉਮਰ ਦੀ ਕੋਈ 20 ਸਾਲ ਦੀ ਉਮਰ ਹੈ, ਉਸਨੂੰ TB ਦੀ ਬਿਮਾਰੀ ਹੋ ਗਈ। ਬੜੇ ਬੜੇ ਇਲਾਜ ਕਰਵਾਏ, ਅਖੀਰ ਉੱਥੋਂ ਦੇ ਮੁਲਕ ਦੇ ਸਾਰੇ ਵੱਡੇ ਵੱਡੇ ਡਾਕਟਰਾਂ ਨੇ ਇਕੱਠੇ ਹੋ ਕੇ, ਜਿੰਨੇ ਮਾਹਰ ਡਾਕਟਰ ਸਨ ਇਸਦੇ TB ਦੇ, ਉਹਨਾਂ ਨੇ ਇੱਕ ਆਪਣੀ ਮੀਟਿੰਗ ਕੀਤੀ। ਉਸ ਬੋਰਡ ਦੇ ਵਿੱਚ ਫੈਸਲਾ ਹੋਇਆ ਅੱਛੀ ਤਰ੍ਹਾਂ ਉਹਨੂੰ ਦੇਖ ਕੇ ਵੀ ਇਹਦੀ ਬਿਮਾਰੀ ਨਹੀਂ ਹਟੇਗੀ, ਲਾ ਇਲਾਜ ਉਹਨਾਂ ਨੇ ਲਿਖਤੀ ਯਾਨੀ ਰਿਟਰਨ ਦੇ ਦਿੱਤਾ ਵੀ ਤੇਰੀ ਬਿਮਾਰੀ ਲਾ ਇਲਾਜ। ਜਦੋਂ ਉਸਨੂੰ ਪਤਾ ਲੱਗਿਆ ਵੀ ਲਾ ਇਲਾਜ ਬਿਮਾਰੀ, ਮੌਤ ਕਿਸੇ ਨੂੰ ਵੀ ਪਿਆਰੀ ਨਹੀਂ ਹੁੰਦੀ, ਬੜਾ ਦੁੱਖ ਹੋਇਆ। ਅਖੀਰ ਉਸਨੇ ਸੋਚਿਆ ਹੋਰ ਕੋਈ ਉਪਾਅ ਕਰਾਂ, ਚਰਚ ਵਿੱਚ ਜਾ ਕੇ, ਗਿਰਜੇ ਵਿੱਚ ਜਾ ਕੇ ਉਸਨੇ ਪਾਦਰੀ ਨਾਲ ਗੱਲ ਕੀਤੀ ਕਿ ਮੈਂ ਪਾਦਰੀ ਸਾਹਿਬ ਮੈਨੂੰ TB ਦੀ ਬਿਮਾਰੀ ਹੈ, ਸਾਰੇ ਡਾਕਟਰਾਂ ਨੇ ਕੋਸ਼ਿਸ਼ ਕਰਕੇ, ਸਾਡੇ ਸਾਰੇ ਮੁਲਕ ਦੇ ਡਾਕਟਰਾਂ ਨੇ, ਸਾਰੇ ਬੋਰਡ ਨੇ ਰਾਏ ਦੇ ਦਿੱਤੀ ਹੈ ਵੀ ਤੇਰੀ ਬਿਮਾਰੀ ਲਾ ਇਲਾਜ ਹੈ, ਤਾਂ ਇਲਾਜ ਹੋ ਹੀ ਨਹੀਂ ਸਕਦਾ, ਤੁਹਾਡੇ ਪਾਸ ਕੋਈ ਰੱਬੀ ਇਲਾਜ ਹੋਵੇ ਤਾਂ ਦੱਸੋ। उसने कहा हाँ है इत्थे विश्वास की लोड़ है। शासन विश्वास तो दुनिया दिया दवाइया बीमारियों विच भी मदद करता है, इधर क्यों ना करे। हाँ कहणगे है जे तू करें रब दे नां दा भजन करें शायद तेरी बीमारी हट जाए। कहणगे दसो मैं जरूर करांगी, कोई शब्द अपनी बोली विच उन्होंने लिख दिता। तो शब्द दे विच हमेशा बाणी दे विच भजन दा जस हुंदा है, रब दा जस हुंदा है, शांति हुंदी है। स्वयं करके पहले पहले थोड़ा थोड़ा सुबह शाम करती रही, ज्यो ज्यो उसने हौली 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 उसका अभ्यास बधाया, क्योंकि उन्हें तो पता ही लग चुका सी भी हुण बचण दा तां कोई उम्मीद नहीं, भला जे डंडा ते इस तरह शायद कोई उपाय हो जाए। यो उसने करना शुरू कर दिता। जो ज्यो ज्यो कोई शब्द का अभ्यास करती है और हौली 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 मन टिकन लग गया, जो मन टिकन लग गया एकाग्र होने लग गया तो शांति भी बदन लगी। शासन ज्यो ज्यो शांति बदती है मन दे विच कई बीमारियां कुदरती हटिया कर दियां हन। जदों मन दे विच कल्पना रहे घबराहट रहे खूब रहे कई बीमारियां वैसे ही लग जाया कर दियां, एक कायदा है। हौली हौली उसका मन अथपहरा उसने भजन करता, जिन्ना चिर जागती रहा करे तुरदी फिरदी बैठ के भी जारी रखे ओदा मन शांत रहन लग गया। हौली 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 शांत रहन करके ओदा टेंपरेचर भी घटन लग गया, थर्मामीटर हो देखती रही घटता गया घटता गया, अखीर कुछ चिर दे विच बिल्कुल ही नॉर्मल हो गया। जो अच्छी तरह देख लिया मेरी बीमारी हट गई है, जाके उस पादरी का शुक्रिया अदा किया। हुण उस लड़की ने और डॉक्टरां दे बोर्ड का जिहड़ा प्रेजिडेंट सी उसके पास पहुंच के सारी गल दसी, कह लगी डॉक्टर साहब देखो जरा मेरी नब्ज की। तो कह तेरी नब्ज ठीक है कुछ नहीं, कहन लगी कुछ यानी टेंपरेचर वगैरह, कहने कुछ नहीं बिल्कुल। उन्हें फिर वही कागज कट के अगे कर दिता जिड़ी रिटन लिखती उन्होंने उन्होंने दिखती सी। स्वयं करके जो देखा हैरान हो रहा, कदे उहदे चेहरे वल तकदा है लड़की दे, कदे पैरों वल तकदा है। डॉक्टर कहने यह की गल, किसका इलाज कराया, कि दवाई खाधी। कह लगी मैं दवाई कोई नहीं खाधी, मैं तो एक रब का जस किया भजन एक शब्द आओ तो मैं रिटर्न करती रही है। तो डॉक्टर बड़ा घुटाया, कह लगे है अपनी इंसल्ट किसी को भी चंगी नहीं लगती होंगी भी है। कह लगे दवाइया के भला ताकत है बीमारी हटाने की, अखां की ताकत है, अखरी अनुचार जो रब का जस है होर की है। कहणगे मैं तो पता नहीं, मैं उत्थे ले चलते जिथों मैनू शब्द मिलिया सी। और लड़की उत्थे पादरी को ले गई, पादरी नाल हुण डॉक्टर गल कर रहे पादरी साहब। कहणगे देखो भला बीमारियां हटाने की ताकत दवाइया विच तां है, पर अखां विच की ताकत है जिहड़ा तुसीं आ चार अखरी दे के दिते ने, इहदा इसने अटेंड कीता अभ्यास कीता बार बार पाठ कीता है, इहनां विच की शक्ति है बीमारी हटाने की। अगों ओह पादरी कहिंदा वी डॉक्टर साहब मैनूं कुछ नहीं पता, तुहाडे सामने है मरीज नूं पुछो, मैं कुछ नहीं कह सकदा। इहनूं ठीक फायदा होया कि ना, मैं तां कुछ नहीं कह सकदा, मेरी राय कोई नहीं सी, इहने मेरे तों पुछिआ, मैं दस्सदा वी इह शब्द तों पाठ करनी सी, शायद कृपा हो जाए तेरे रब दी। So, अखीर समझ नहीं पैंदे, कहन लगे फिर बार बार कहीं अखां की ताकत है किसी बीमारी नूं हटाउण दी, भला दवाइयां तां ताकत है। अखीर उस पादरी ने उसनूं टेक्निकली समझाउण वास्ते कहा, कहने डॉक्टर साहब तुसीं जरा अपनी नब्ज देखो। उन्हें अपनी नब्ज देखी, मेरी नब्ज ठीक है नॉर्मल है। ते फिर उस पादरी ने दो चार शख्स लफ्ज के डैम वगैरह जो कुछ उन्हों की अपनी बोली विच गाल आदि कड़ी हुई है, जिस करके तन कावे तेजी आवे, दो चार सख्त लफ्ज कहन करके ओदे खून च तेजी आनी जरूरी सी। कहने देखो तो तुम अपनी नब्ज नब्ज देखी तो वह चढ़ी हुई बहुत ज्यादा टेंपरेचर उच्चा होया है, हूं कहना इना बढ़िया ये की गल, मैं कुछ समझ नहीं आती, समझ क्यों नहीं आती, ये अखरां की ताकत है। जो तो ये अखर तेजी बधा सकते हैं तो टेंपरेचर बधा सकते हैं, जेडे शांति दे अखर है ना मन शांत करके वह क्यों नहीं इन्हू घटा सकते। इस करके बाणी दे शांति है जेडे बाणी का पाठ करते हैं उन्होंने कई बीमारियां कुदरती हटदियां रहिंदियां। इस करके प्रेमी ने दिन रात पाठ करना शुरू कर दिता। शासन हौली 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 कुछ देर दे विच गुरु जी की भी कृपा हुई ते भजन पाठ की भी कृपा हुई। अज अमृत वेले गुरु जी ने हुक्म किया जिस कुंड विच असी इशनान किया है उसे जल पे उहदे विच इसनूं प्रेमी नूं इशनान करा के लाल दुशाला दे के हाजर करो, ऐसा ही किया गया। शासन सामने लिया के बिठा दिता गया, इतने नूं ਮੂੰਹ ਨੂੰ ਮੂੰਹ ਦੱਸਣ ਲੱਗ ਪਿਆ। ਗੁਰੂ ਜੀ ਕਹਿੰਦੇ ਮੂੰਹ ਤੋਂ ਕੱਪੜਾ ਉਠਾਓ, ਮੂੰਹ ਤੋਂ ਕੱਪੜਾ ਉਠਾਇਆ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਤਨ ਔਰ ਮਨ ਦੇ ਸਾਰੇ ਰੋਗ ਦੂਰ ਹੋ ਗਏ, ਬਿਲਕੁਲ ਅਰੋਗ ਹੋ ਜਾਂਦਾ, ਸਰੀਰ ਵੀ ਅਰੋਗ ਹੋ ਗਿਆ। ਮਨ ਦੇ ਅੰਦਰ ਉਹ ਅਵਸਥਾ ਜਿਸ ਦੇ ਵਾਸਤੇ 88 ਦੌਰੇ ਤਪੱਸਿਆ ਕੀਤੀ ਜਾਂਦੀ ਸੀ, ਬ੍ਰਹਮ ਗਿਆਨ ਦਾ ਗੈਸ ਵੀ ਮਚ ਪੈਂਦਾ ਹੈ। ਉਸ ਮੌਕੇ ਮਸਤੀ ਵਿੱਚ ਉਹ ਪ੍ਰੇਮਾ ਜੀ ਤੋਂ ਨਾ ਰਿਹਾ ਗਿਆ, ਇਉਂ ਉਚਾਰਨ ਕਰਦਾ ਅੱਧਾ ਤਾਂ ਬੋਲਣਾ ਪਾਈ। ਕੱਚੇ ਕੱਚ ਤੋਂ ਬਣ ਗਿਆ ਸ਼ਬਦ ਗੁਰ ਸਭਨੇ ਸੁਣਿਓ, ਲਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਜਗ ਤਾਰੇ, ਪਹਿਣ ਮਾਣ ਕਰੇ ਤੇ ਗੁਰ ਗਿਆਨ ਵਿਚਾਰੇ। ਜਦੋਂ ਨਦਰ ਗੁਰਾਂ ਨੇ ਤਾਰੀ ਅਰੋਗ ਹੋ ਗਿਆ, ਗੁਰੂ ਜੀ ਨੇ ਬਾਈ ਮੰਨੇ, ਬਾਈ ਗੁਰੂ ਸਿੱਖਣ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਮੁਖਤਲਿਫ ਇਲਾਕਿਆਂ ਦੇ ਵਿੱਚ ਲੰਗਰ ਚਲਾਓ, ਨਾਮ ਦਾ ਉਪਦੇਸ਼ ਕਰੋ, ਗੁਰਸਿੱਖੀ ਫੈਲਾਓ। ਉਹਨਾਂ ਵਿੱਚੋਂ ਇੱਕ ਮੰਜੀ ਇਹਨਾਂ ਨੂੰ ਵੀ, ਜਿਹਨਾਂ ਦੇ ਖਾਨਦਾਨ ਅਜੇ ਵੀ ਇਹ ਚੱਲ ਰਹੀ ਹੈ ਪਰੰਪਰਾ। ਇਉਂ ਕਰਕੇ ਸਾਧ ਸਿੰਘ ਵਾਹਿਗੁਰੂ ਦੇ ਭਜਨ ਦੇ ਵਿੱਚ ਬੜੀਆਂ ਸ਼ਕਤੀਆਂ ਹਨ। ਸਤਸੰਗ ਤੇ ਭਜਨ ਦਾ, ਗੁਰੂ ਸ਼ਰਨ ਵਿੱਚ ਆਉਣ ਦਾ ਫਲ ਵੀ ਤੁਸੀਂ ਸੁਣਿਆ, ਦੂਜੇ ਪ੍ਰਸੰਗ ਦਾ ਫਲ ਵੀ ਤੁਸੀਂ ਸੁਣਿਆ। ਦੋਨਾਂ ਸਾਈਡਾਂ ਦਾ ਮੁਕਾਬਲਾ ਕਰ ਲਓ, ਜਿਹੜੀ ਚੰਗੀ ਲੱਗਦੀ ਉਸਨੂੰ ਗ੍ਰਹਿਣ ਕਰ ਲਓ, ਬਸ ਜਿਹੜੀ ਬੁਰੀਆਂ ਨੂੰ ਛੱਡ ਲਓ। ਅੱਧਾ ਦਾ ਭਾਈ ਨਾਮ ਜਪੀਏ ਤਾਂ ਦੂਰ ਕਰਨਾ, ਗੁਰੂ ਸ਼ਰਨਾਉਣਾ, ਭਜਨ ਬਾਣੀ ਪੜ੍ਹਨੀ, ਇਹ ਇਹਦੇ ਜੀਵਨ ਨੂੰ ਸੁਖ ਦੇਣ ਦਾ ਸਾਧਨ ਹੈ। ਬੁਰੀ ਸੁਸਾਇਟੀ, ਬੁਰਾਈ ਵਿੱਚ ਲੱਗਿਆ ਇਹਦੇ ਜੀਵਨ ਦੇ ਬਰਬਾਦੀ ਦਾ ਕਾਰਨ ਹੈ। ਹੁਣ ਗੱਜ ਬੱਜ ਕੇ ਗੁਰੂ ਸਤੋਤਰ ਵਿੱਚ ਬੋਲੋ, 3-4 ਮਿੰਟ ਵਾਸਤੇ ਸ਼ਾਂਤੀ ਨਾਲ ਇਸੇ ਤਰ੍ਹਾਂ ਬੈਠੇ ਰਹੋ, ਫਿਰ ਅਰਦਾਸ ਹੋਵੇਗੀ। ਕੱਲ ਨੂੰ ਅੰਮ੍ਰਿਤ ਪ੍ਰਚਾਰ ਬਣੇ, ਤੁਹਾਨੂੰ ਟਾਈਮ ਜਗ੍ਹਾ ਸਭ ਕੁਝ ਦੱਸਿਆ ਜਾਏਗਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।